ਸ਼ਲੋਕ ਮਹੱਲਾ ਪੰਜਵਾਂ। ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ, ਨਾਨਕ ਨਾਮ ਸਲਾਹੀਐ ਮਨ ਤਨ ਸੀਤਲ ਹੋਏ।
ਉਠੰਦਿਆਂ ਜਾਂ ਉੱਠਦੇ ਹਾਂ ਆਪਾਂ ਸੁਬਾ ਹੀ, ਬਹੰਦਿਆਂ ਬਹਿ ਜਾਂਦੇ ਹਾਂ ਸੰਸਾਰੀ ਤੌਰ ਤੇ, ਸਵੰਦਿਆਂ ਸੌ ਜਾਂਦੇ ਹਾਂ ਸੁਖ ਸੋਈ। ਪਰ ਜਦ ਸੁਣਦੇ ਆ ਨਾ ਅਸਲ ਦੇ ਵਿੱਚ ਸੁੱਖ ਜਦ ਮਹਿਸੂਸ ਕਰਦੇ, ਉਹ ਸੁੱਖ ਬੈਠੇ ਨੂੰ ਵੀ ਨਹੀਂ, ਉਹ ਸੁੱਖ ਖੜੇ ਨੂੰ ਵੀ ਨਹੀਂ ਜੋ ਸੁੱਤੇ ਨੂੰ ਸੁੱਖ ਹੈ। ਇਹ ਤਾਂ ਬਾਹਰਲੀ ਗੱਲ ਹੋ ਗਈ। ਪਰ ਮਨ ਮਨ ਚਾਹੇ ਮਾਲਾ ਫੇਰੀ ਜਾਵੇ, ਚਾਹੇ ਨਾਮ ਜਪੀ ਜਾਵੇ, ਚਾਹੇ ਬਾਣੀ ਪੜੀ ਜਾਵੇ, ਪਰ ਜਿੰਨਾ ਚਿਰ ਇਹ ਸੌ ਨਹੀਂ ਨਾ ਜਾਂਦਾ ਮਾਇਆ ਤੋਂ, ਤਿਰਕੁਣੀ ਛੱਡ ਨਹੀਂ ਦਿੰਦਾ ਸੁੱਖ ਨਹੀਂ ਹੁੰਦਾ। ਜਿੰਨਾ ਚਿਰ ਤਿਰਕੁਣੀ ਛੱਡ ਕੇ ਮਾਇਆ ਨੂੰ ਛੱਡ ਨਹੀਂ ਦਿੰਦਾ, ਮਾਇਆ ਨੂੰ ਭੁੱਲ ਨਹੀਂ ਨਾ ਜਾਂਦਾ ਜਿੰਨਾ ਚਿਰ, ਮਾਲਾ ਉਹਨਾਂ ਚਿਰ ਬੇਲਦਾ ਜਿੰਨਾ ਚਿਰ ਮਾਇਆ ਯਾਦ ਹੈ ਛਡਾਉਣ ਵਾਸਤੇ, ਪਾਣੀ ਉਹਨਾਂ ਚਿਰ ਪੜਦਾ ਮੇਰੀ ਮਾਇਆ ਭੁੱਲ ਜਾਵੇ। ਇਹ ਸਭ ਭੁੱਲਣ ਵਾਸਤੇ ਕਰਦਾ, ਜਾਂ ਭੁੱਲ ਗਿਆ ਸੁੱਖ ਤਾਂ ਜ਼ਿਆਦਾ, ਸੌ ਗਿਆ ਭੁੱਲ ਗਿਆ ਭੁੱਲ ਗਿਆ ਸੁੱਖ ਹੈ। ਜਿੰਨਾ ਚਿਰ ਮਾਇਆ ਯਾਦ ਹੈ ਤੇ ਸਾਹਮਣੇ ਹੈ ਉਦੋਂ ਡਰਦਾ ਮਾਲਾ ਫੇਰਦਾ, ਇਹ ਤੋਂ ਖਹਿੜਾ ਚਲਾਵਾਂ ਸੱਪੜੀ ਤੋਂ, ਪਾਣੀ ਵੀ ਤਾਂ ਹੀ ਪੜਦਾ ਇਹ ਭੁੱਲ ਜਾਵੇ, ਤਿਰਕੁੜੀ ਛੁੱਟ ਜਾਵੇ, ਸਭ ਕੁਛ ਤੰਗ ਕਰਦਾ। ਪਰ ਜਦ ਸੌ ਜਾਵੇ ਨਾ ਤਾਂ ਬਾਣੀ ਪੜਦਾ ਫਿਰ ਉਹ, ਨਾ ਮਾਲਾ ਫੇਰਦਾ ਉਹ, ਨਾ ਕੋਈ ਲੰਗਰ ਕੰਮ ਕਰਦਾ, ਕੁਛ ਨਹੀਂ ਕਰਦਾ। ਔਰ ਸੁੱਖ ਉਹਨੂੰ ਹੈਗਾ, ਕੰਮ ਕੋਈ ਨਹੀਂ ਕਰਦਾ, ਸੁੱਖ ਹੈਗਾ।
ਠੀਕ ਹੈ ਜੀ।
ਨਾਮ ਦਾ ਮੋਟਾ ਜਿਹਾ ਪੈਗ ਪੀ ਕੇ ਸੌ ਗਿਆ।
ਨਾਨਕ ਨਾਮ ਸਲਾਹੀਐ ਮਨ ਤਨ ਸੀਤਲ ਹੋਏ।
ਨਾਨਕ ਨਾਮ ਸਲਾਹੀਐ, ਨਾਨਕ ਕਹਿੰਦਾ ਜੇ ਨਾਮ ਦੀ ਵਡਿਆਈ ਕਰੀਏ ਨਾ, ਨਾਮ ਦੀ ਜੇ ਨਾਮ ਦੀ ਵਡਿਆਈ ਕਰੋਗੇ, ਕਿਸੇ ਆਦਮੀ ਦੀ ਵਿਅਕਤੀ ਦੀ ਕੋਈ ਵਡਿਆਈ ਨਹੀਂ ਕਰ ਸਕਦੇ ਜਿਨ੍ਹਾਂ ਨੇ ਬਾਣੀ ਰਚੀ ਹੈ। ਅਸੀਂ ਕੀ ਕਰਦੇ ਹਾਂ, ਜਿਨ੍ਹਾਂ ਨੇ ਬਾਣੀ ਰਚੀ ਹੈ ਉਹਨਾਂ ਦੀ ਵਡਿਆਈ ਕਰਨ ਲੱਗੇ। ਕੱਖ ਨਹੀਂ ਮਿਲਿਆ ਕਿਸੇ ਨੂੰ, ਨਾ ਮਿਲੂਗਾ, ਮਿਲਣਾ ਵੀ ਕੱਖ ਦੀ ਜੋਰ ਲਾਈ ਜਾਣ। ਇਹ ਜਿਹੜੇ ਬਾਣੀ ਘਾੜਿਆਂ ਦੀ ਵਡਿਆਈ ਕਰਨਗੇ ਉਹਨਾਂ ਨੂੰ ਕੱਖ ਨਹੀਂ ਮਿਲਣਾ, ਜਿੰਨਾ ਮਰਜ਼ੀ ਜੋਰ ਲਾ ਲੈਣੇ।
ਠੀਕ ਹੈ,
ਮਿਲੂ ਜਦ ਉਹਨਾਂ ਨੇ ਕਿਹਾ ਬਾਣੀ ਘਾੜਿਆਂ ਦੀ, ਜੋ ਉਹਨਾਂ ਨੇ ਕਿਹਾ ਜਦ ਉਹ ਕੰਮ ਕਰਾਂਗੇ ਤਾਂ ਸੁੱਖ ਮਿਲੂਗਾ, ਨਹੀਂ ਸੁੱਖ ਨਹੀਂ ਮਿਲਣਾ। ਮਾਇਆ ਤਾਂ ਮਿਲੂਗੀ ਉਹਨਾਂ ਦੀ ਵਡਿਆਈ ਕਰੇ ਤੇ, ਮਾਇਆ ਦਾ ਗੁਰਦੁਆਰੇ ਜ਼ਿਆਦਾ ਆਊਗੀ। ਜਿੱਦਣ ਵਡਿਆਈ ਉਹਨਾਂ ਦੀ ਛੱਡ ਦਿੱਤੀ ਨਾ ਇਹਨਾਂ ਨੇ ਕਰਨੀ, ਮਾਇਆ ਘੱਟ ਜੂਗੀ ਗੁਰਦੁਆਰੇ ਤੋਂ, ਮਾਇਆ ਵੀ ਘੱਟ ਜੂਗੀ, ਮਾਇਆ ਦੀ ਫਿਰ ਲੋੜ ਨਹੀਂ ਰਹਿਣੀ। ਫਿਰ ਇੱਕ ਦੂਏ ਦੀਆਂ ਪੱਗਾਂ ਨਾ ਉੱਠਦੇ ਵੀ ਹਰ ਜਾਣਗੇ ਜੇ ਮਾਇਆ ਘੱਟ ਗਈ।
ਉਠੰਦਿਆਂ ਬਹੰਦਿਆਂ ਸਵੰਦਿਆਂ, ਇਹ ਬਾਹਰਲੇ ਸਰੀਰ ਕਰਕੇ ਆ,
ਬਾਹਰਲੇ ਉੱਠਦੇ ਬਹਿੰਦੇ ਆ। ਉਹ ਉੱਠਦੇ ਬਹਿੰਦੇ ਵੀ ਮਾਲਾ ਹੱਥ ਕੇ ਰੱਖਦੇ ਨੇ ਸੰਤ।
ਅੱਛਾ ਜੀ,
ਦੇਖਦੇ ਹੋ ਡਰਾਮੇਬਾਜ਼ੀ ਇਹਨਾਂ ਦੀ। ਆਪਾਂ ਨੇ ਜੋੜੀ ਗੱਲ ਧਾਰਮਿਕ ਆਦਮੀ ਨਾਲ ਹੈ, ਇਹ ਸੁੱਤੇ ਪੈਣਗੇ ਵੀ ਹੱਥ ਜੇ ਮਾਲਾ ਹੁੰਦੀ ਹੈ, ਕਈਆਂ ਦੇ ਮਣਕਾ ਫਿਰੀ ਜਾਂਦਾ ਜਾਂ ਸੌ ਜਾਂਦੇ ਨੇ ਜਾਂ ਖੜ ਜਾਂਦਾ।
ਇਹ ਐ ਨਹੀਂ ਲੱਗਦਾ ਵੀ ਤਿੰਨ ਚੀਜ਼ਾਂ ਉਠੰਦਿਆਂ ਬਹਿੰਦਿਆਂ ਸਵੰਦਿਆਂ ਸੁੱਖ ਹੋਏ, ਤਿੰਨੇ ਐਕਸ਼ਨ ਕਰਦਿਆਂ ਦੇ ਹਮੇਸ਼ਾ ਹੀ ਉਹਦੇ ਸੁੱਖ ਰਹਿੰਦਾ ਜਿਹਨਾਂ ਨੇ ਨਾਮ ਨੂੰ ਸਲਾਇਆ? ਇਸ ਤਰ੍ਹਾਂ ਨਹੀਂ ਹੈ ਗੱਲ?
ਸਹੀ ਸਹੀ, ਸਵੰਦਿਆਂ ਸੁੱਖ ਹੋਏ ਆ।
ਅੱਛਾ, ਉਠੰਦਿਆਂ ਬਹਿੰਦਿਆਂ ਫਿਰ ਰੁੱਕ ਕੇ ਪੜ੍ਹਨਾ, ਸਵੰਦਿਆਂ ਸੁੱਖ ਹੋਏ, ਉਠੰਦੇ ਬਹਿੰਦਿਆਂ ਨੂੰ ਨਹੀਂ ਹੈ, ਸਵੰਦਿਆਂ ਨਾਲ ਸੁੱਖ ਹੋਣਾ।
ਹਾਂ, ਜੇ ਕੋਈ ਪੁਲਿਸ ਵਾਲਾ ਕਹਿਣਾ ਹੋਵੇ ਵੀ 200 ਬੈਠੇ ਕੱਢ,
ਹਾਂਜੀ,
ਫਿਰ ਉਹਨੂੰ ਸੁੱਖ ਹੈ। ਰੋਟੀ ਜਾਂ ਬੈਠੀ ਜਾਂ 500 ਵਾਰ ਫਿਰ ਉਹਨੂੰ ਸੁੱਖ ਹੈ, ਕੱਢਦਾ ਡੰਡਾ ਮਾਰਦਾ ਗਿੱਟੇ ਤੇ, ਸੁੱਖ ਨਹੀਂ ਹੈ।
ਅੱਛਾ ਜੀ, ਜਦੋਂ ਸਵੰਦੇ ਹੈ ਤਾਂ ਹੀ ਸੁੱਖ ਹੈ,
ਸੁੱਖ ਸਵੰਦੇ ਦੇ ਬਿਨਾਂ ਦੀ।
ਸਵੰਦੇ
ਬਿਨਾਂ ਦਾ ਕਲਪਨਾ ਚੱਲਦੀ ਹੈ, ਅੰਦਰ ਮਾਇਆ ਦੀ ਇੱਛਾ ਚੱਲਦੀ ਹੈ ਨਾ।
ਠੀਕ ਹੈ ਜੀ,
ਸਵੰਦਿਆਂ ਦੇ ਵਿੱਚ ਰੋ ਗਿਆ, ਉਹ ਮਨ ਰੁਕ ਗਿਆ, ਸਵੰਦੇ ਦੇ ਵਿੱਚ ਮਨ ਰੁਕ ਗਿਆ, ਹੁਣ ਉਹ ਕਲਪਦਾ ਨਹੀਂ ਹੈ।
ਠੀਕ ਹੈ ਜੀ। ਉਹ ਫਿਰ ਉਹ ਅਗਲੀ ਪੰਕਤੀ ਚ ਦੱਸਿਆ ਫਿਰ ਨਾਨਕ ਨਾਮ ਸਲਾਹੀਏ ਮਨ ਤਨ ਸੀਤਲ ਹੋਏ, ਕਿਉਂਕਿ ਫਿਰ ਉਹ ਫਿਰ ਰਹਿੰਦਾ ਹੈ ਜੀ।
ਹਾਂ ਫਿਰ ਅਜੋ ਸੁਖ ਪੂਰਾ ਨਹੀਂ ਹੈ, ਉਹ ਵੀ ਡੱਬਦੇ ਨਹੀਂ ਸੁਖ ਹੈ ਬੰਦਿਆਂ, ਸੁਖ ਹੈ ਆਨੰਦ ਨਹੀਂ ਹੈ। ਸੁਖ ਤੋਂ ਆਨੰਦ ਹੈ, ਆਨੰਦ ਤੋਂ ਪਰਮਾਨੰਦ ਹੈ। ਜੋ ਜਿਵੇਂ ਕੋਈ ਬਿਮਾਰ ਹੈ, ਮਰੀਜ਼ ਹੈ, ਥੋੜਾ ਜਿਹਾ ਜਦੋਂ ਦੀ ਅੱਖ ਲੱਗ ਜਾਏ ਮਿਲ ਲਾਇਆ ਵੀ ਕਹਿੰਦਾ ਭਾਈ ਹੁਣ ਇਹਨੂੰ ਬੁਲਾਉਣਾ ਨਹੀਂ, ਮਸਾਂ ਦੀ ਅੱਖ ਲੱਗੀ। ਜਿੰਨਾ ਚਿਰ ਅੱਖ ਲੱਗ ਜਾਂਦੀ ਹੈ ਸੁਖ ਉਹਨੂੰ ਹੁੰਦਾ। ਤਾਲਜ ਮਰੀਜ਼ ਹੈ ਕੋਈ, ਇਨਕਲਾਬ ਕਰਦਾ, ਡਾਕਟਰ ਨੇ ਟੀਕਾ ਲਾਤਾ, ਚਾਹੇ ਕੋਈ ਗੋਲੀ ਦੇ ਦਿੱਤੀ, ਥੋੜੀ ਦੇਰ ਵਾਸਤੇ ਉਹਨੂੰ ਨੀਂਦ ਆ ਗਈ, ਮਿਲਣ ਵੀ ਗਏ, ਉਹ ਕਹਿੰਦੇ ਵੀ ਚੁੱਪ ਖੜਕਾ ਨਾ ਕਰੋ, ਬੈਠੇ ਰਹੋ ਜਾਂ ਉੱਠੂਗਾ ਫਿਰ ਮਿਲ ਲਿਓ, ਦੁੱਖ ਭੁੱਲਿਆ ਹੋਇਆ। ਸੁਬੰਧਿਆ ਸੁਖ ਹੋਏ
ਨਾਨਕ ਨਾਮ ਸਲਾਹੀਏ ਮਨ ਤਨ ਸੀਤਲ ਹੋਏ।
ਇਸ ਕਰਕੇ ਨਾਮ ਨੂੰ ਸਲਾਉਣਾ ਚਾਹੀਦਾ, ਉਹ ਕਹਿੰਦੇ ਨਾਮ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਨਾਮ ਨਾਲ ਸੁੱਤਾ ਹੋਇਆ ਹੀ ਨਾਮ ਨਾਲ ਜੁੜਿਆ ਹੋਇਆ, ਸੁੱਤਾ ਹੋਇਆ ਹੁਕਮ ਚ ਹੈ। ਜਿੰਨਾ ਚਿਰ ਜਾਗਦਾ ਜਦੇ ਚਾਹੁੰਦਾ ਮੈਂ ਹੁਕਮ ਹਕੂਮਤ ਕਰਾਂ, ਕਿਸੇ ਨਾ ਕਿਸੇ ਤੇ ਆਹ ਕੰਮ ਕਰਾਂ ਉਹ ਕਰਾਂ, ਜਦੇ ਹੁਕਮ ਦੇ ਖਿਲਾਫ਼ ਦਖਲ ਸ਼ੁਰੂ ਕਰ ਦਿੰਦਾ ਉੱਠਦੇ ਸਾਰੇ, ਬਾਕੀ ਸੁਰ ਅਲਾਪਣ ਲੱਗ ਜਾਂਦਾ ਉੱਠਦੇ ਸਾਰੇ, ਸੁੱਤਾ ਪਿਆ ਬਾਗੀ ਹੈ ਜੀ, ਘੱਟੋ ਘੱਟ ਬਾਗੀ ਤਾਂ ਨਹੀਂ ਨਾ ਸੁੱਤਾ ਪਿਆ।
ਕੀ ਭਾਵ ਬਣਦਾ ਮਨ ਤਨ ਸੀਤਲ ਹੋਏ?
ਫਿਰਦਾ ਤਨ ਫਿਰਦਾ ਹੈ, ਮਨ ਹੈਗਾ ਹੀ ਆ।
ਠੀਕ ਹੈ ਜੀ। ਮਹੱਲਾ ਪੰਜਵਾਂ, ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ, ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਈ।
ਲਾਲਚ ਅਟਿਆ ਹੁੰਦਾ ਡੋਲਦਾ, ਭਾਂਡਾ ਕੋਈ ਜ਼ਿਆਦਾ ਭਰਦੀ ਨਾ ਬੋਰੀ,
ਅੱਛਾ ਜੀ,
ਅਟੇ ਦੀ ਮੂੰਹ ਨਾ ਬੰਨ ਹੋਵੇ, ਸਿਉ ਨਾ ਹੋਵੇ, ਅੱਟੀ ਗਈ ਅਟਿਆ ਹੋਇਆ ਉੱਪਰ ਦੀ ਡੋਲਦਾ।
ਅੱਛਾ,
ਲਾਲਚ ਅਟਿਆ ਫਿਰੇ, ਅਟਿਆ ਅੰਦਰ ਨੀ ਲਾਲਚ, ਉੱਤਰੀ ਡੁੱਲਦਾ ਫਿਰਦਾ ਲਾਲਚ, ਅਟਿਆ
ਨਾ ਨਾ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਈ,
ਸਵਾਰਥ ਨਹੀਂ ਕੋਈ ਕਰਦਾ। ਸਵਾਰਥ ਦਾ ਮਤਲਬ ਹੈ ਸਵਯਮ ਦੇ ਜਿਹੜਾ ਆਪਣੇ ਕੰਮ ਆਉਣ ਵਾਲਾ ਹੈ ਨਾ, ਆਪਣੇ ਦੀਜੀ ਆਤਮਾ ਵਾਸਤੇ ਕੁਛ ਨਹੀਂ ਕਰਦਾ। ਸਵਾਰਥ ਦਾ ਇੱਥੇ ਅਰਥ ਆਤਮਾ, ਵੇਦ ਵਿਆਕਰਨ ਸਵਾਰਥ ਦਾ ਅਰਥ ਦੋ, ਕੋਈ ਦਾ ਅਰਥ ਆਤਮਾ ਦੇ ਵਾਸਤੇ। ਆਪਾਂ ਆਤਮਾ ਨੂੰ ਭੁੱਲ ਕੇ ਸਰੀਰ ਨੂੰ ਜੋ ਆਤਮਾ ਮਨ ਤਿਆਰ ਕਰਕੇ ਸਰੀਰਕ ਲੋੜਾਂ ਨੂੰ ਸਵਾਰਥ ਬੋਲਦੇ ਆਪਾਂ ਆਪਣੀ ਬੋਲੀ ਦਾ ਫਰਕ ਹੈ।
ਠੀਕ ਹੈ,
ਮਨਮੁਖੀ ਬੋਲੀ ਉਹੀ ਹੈ, ਮਨਮੁਖੀ ਬਣ ਗਈ, ਅਰਥ ਮਨਮੁਖੀ ਨੇ।
ਹਾਂਜੀ,
ਸਵਾਰਥ ਦਾ ਗੁਰਮੁਖੀ ਅਰਥ ਹੈ ਸੋਇਮ ਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ, ਤੇਰੇ ਕੰਮ ਹੈ ਉਹ ਸਵਾਰਥ ਹੈ ਤੇਰਾ, ਨਾ ਵੀ ਤੇਰਾ ਤਾਂ ਕੰਮ। ਸਵਾਰਥ ਲਫ਼ਜ਼ ਮਾੜਾ ਨਹੀਂ ਹੈ, ਸਵਾਰਥ ਦੇ ਨਾਲ ਪਰਮਾਰਥ ਆਇਆ, ਇੱਕ ਦੂਜੇ ਦੇ ਖਿਲਾਫ਼ ਨਹੀਂ ਹੈ ਕੋਈ ਕੰਮ। ਚਾਹੇ ਸੰਸਾਰੀ ਬੋਲੀ ਚ ਕਈ ਜਗ੍ਹਾ ਮੈਂ ਕਹਿਤਾ ਇਹ ਗੱਲ, ਸਵਾਰਥ ਪਰਮਾਰਥ ਤੋਂ ਜਦੋਂ ਗੱਲ ਕਹੀ ਹੈ ਇਹਨਾਂ ਦੀ ਸਿਆਸਤਦਾਨਾਂ ਦੀ, ਉਹ ਸਿਆਸਤ ਦੇ ਅੰਗਲ ਤੇ ਦੁਨਿਆਵੀ ਭਾਸ਼ਾ ਸੀ ਸਾਰੀ, ਪਰਮਾਰਥ ਦਾ ਸਵਾਰਥ ਕੋਈ ਨਹੀਂ, ਸਵਾਰਥ ਹੈ ਜਪਣਾ, ਪਰਮਾਰਥ ਹੈ ਜਪਣਾ, ਸਵਾਰਥ ਹੈ ਜਪਣਾ, ਆਪ ਜਪਾ ਸਵਾਰਥ ਹੈ ਮੇਰਾ, ਅਪਰਾ ਨਾਮ ਜਪਾਵੇ ਪਰਮਾਰਥ। ਇਹ ਦੋਏ ਲਫ਼ਜ਼ ਗੁਰਮੁਖੀ ਬੋਲੀ ਦੇ ਨੇ, ਇੱਥੋਂ ਹੀ ਆ ਕੇ ਬੋਲੀ ਦਾ ਫਰਕ ਪੈ ਕੇ ਅੜ ਜਾਂਦੀ ਹੈ ਤਾਣੀ, ਇਹ ਜਿਹੜੀ ਬ੍ਰਹਮ ਗਿਆਨ ਦੀ ਤਾਣੀ ਅੜਦੀ ਹੈ ਬੋਲੀ ਦੇ ਫਰਕ ਤੋਂ ਅੜ ਜਾਂਦੀ। ਹਾਂਜੀ,
ਕਿਉਂਕਿ ਇਹ ਹੋਰ ਜਗ੍ਹਾ ਵੀ ਆਉਂਦਾ ਹੈ ਇਹੀ ਅੱਖਰ, ਜਿਵੇਂ ਸਵਾਰਥ ਸਵਾਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੇ ਪਾਰ ਬ੍ਰਹਮ ਤਾਂ ਨਿਸ਼ਚਲ ਹੋਵੇ ਰਾਜ। ਇੱਥੇ ਵੀ ਅੱਛੇ ਭਲਾ ਕੰਮ ਨਹੀਂ ਕਰ ਰਿਹਾ ਇਹ
ਆਪਣੇ ਸਵਾਲ ਵਾਸਤੇ।
ਹਾਂਜੀ,
ਸੋ ਹੁੰਦਾ ਜਿਹਦਾ ਮੇਰਾ ਸਿਮਰੇ, ਐਸਾ ਸਵਾਰਥ ਕਰੇ ਜਿਹਦੇ ਨਾਲ ਆਪਣਾ ਸਿਮਰੇ,
ਤੇ ਇਸ ਤਰ੍ਹਾਂ ਹੀ ਆਉਂਦਾ ਹੈਗਾ ਨਾਨਕ ਕਹਿ ਮਨ ਇਹ ਪੁਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ।
ਹਾਂ, ਪੁਰਖਾਰਥ ਹੈ, ਪੁਰਸ਼ਾਰਥ ਹੈ, ਨਾਨਕ ਦੇ ਮਨ ਚ ਪੁਰਸ਼ਾਰਥ ਹੈ, ਨਾਨਕ ਕੁਝ ਦੇਣਾ ਚਾਹੁੰਦਾ ਹੈ।
ਪ੍ਰਭੂ ਹਮਾਰਾ ਸਾਰੇ ਸਵਾਲ,
ਕੁਝ ਬਣਨਾ ਚਾਹੁੰਦਾ ਕਿਸੇ ਲੋਕਾਂ ਨੂੰ, ਪਰਮਾਰਥ ਕਰਨਾ ਚਾਹੁੰਦਾ, ਪਰ ਪਰਮਾਰਥ ਤਾਂ ਕਰੇ ਜੇ ਸਵਾਰਥ ਪੂਰਾ ਕਰੇ। ਉਹ ਸਵਾਰਥ ਮੇਰਾ ਇਹ ਹੈ ਕਿ ਮੈਂ ਬਣਨਾ ਚਾਹੁੰਦਾ, ਸਵਾਰਥ ਪੂਰਾ ਦੂੰਗਾ, ਨਾਮ ਤੂੰ ਦੇ ਬਣੂਗਾ ਲਾਉਂ ਦੇ, ਤੋ ਹੀ ਆ ਗਈ।
ਠੀਕ ਹੈ ਜੀ,
ਆਪ ਜੀ ਅਬਰਾਮ ਜੀ ਬਾਬਾ।
ਹਾਂਜੀ, ਲਾਲਚ ਅਟਿਆ ਦਿੱਤ ਫਿਰੇ ਸਵਾਰਥ ਕਰੇ ਨਾ ਕੋਈ, ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਈ।
ਜਿਹੜਾ ਆਪਣੇ ਸਤਿਗੁਰ ਦੇ ਨਾਲ ਇੱਕ ਹੋ ਜਵੇ, ਇੱਕ ਮਨ ਇੱਕ ਚਿੱਤ ਹੋ ਜਵੇ, ਜਿਹੜਾ ਆਦਮੀ ਜਿਸ ਗੁਰ ਭੇਟੇ ਨਾਨਕਾ, ਜਿਹੜਾ ਇੱਕ ਮਨ ਇੱਕ ਚਿੱਤ ਹੋ ਜਵੇ ਉਹਦੇ ਮਨ ਵਿੱਚ ਵਸ ਜਾਂਦਾ। ਜਦੋਂ ਮਨ ਇੱਕ ਹੋ ਕੇ ਸੱਚ ਨੂੰ ਮੰਨਦੇ ਨੇ ਫਿਰ ਮਨ ਵਸਦਾ। ਅੱਧੀ ਹਵੇਲੀ ਤਾਂ ਹੈਗੀ ਹੈ, ਇੱਕ ਭਾਈ ਦੀ ਅੱਧੀ ਹਵੇਲੀ ਹੈ, ਦੂਏ ਭਾਈ ਦੀ ਕੌਰ ਸਾਹਿਬ ਦੀ।
ਠੀਕ ਹੈ
ਜੀ, ਕਹਿੰਦਾ ਵੀ ਮੈਂ ਤਾਂ ਨਹੀਂ ਦਿੰਦਾ ਅੱਧੀ ਹਵੇਲੀ। ਜਿਹੜਾ ਛੋਟਾ ਸੀ ਕਬਜ਼ਾ ਸੀ ਬੜੇ ਦਾ, ਉਹ ਸੀ ਕਮਜ਼ੋਰ, ਉਹ ਕਮਜ਼ੋਰ ਕਹਿੰਦਾ ਜੀ ਮੇਰੇ ਵਾਲੀ ਅੱਧੀ ਲੈ ਲਓ। ਲਿਆ ਭਾਈ ਚਾਬੀ, ਅੜੀ ਚਾਬੀ, ਚਾਬੀ ਕਿਵੇਂ ਨਾ ਦਿੰਦਾ ਉਹ, ਕਹਿੰਦਾ ਤੂੰ ਆਪਣੀ ਅੱਧੀ ਰੱਖਦਾ ਸੀ, ਅੱਧੀ ਚੱਲਣਾ ਤੇਰੀ ਅੱਧੀ ਜਾਂਦੇ ਹੀ। 40 ਦਾ ਸਿੰਘ ਸੀ, 400 ਆਦਮੀ ਉੱਥੇ ਹਵੇਲੀ ਜਾ ਜਾਂਦਾ ਸੀ, ਉਹਨਾਂ ਨੇ ਜ਼ਰੂਰ ਸਾਰੀ ਹਵੇਲੀ ਜਾਣਾ ਸੀ। ਫਿਰ ਉਹਨੇ ਵੀ ਕਹਿਤਾ, ਕਹਿੰਦਾ ਜੀ ਚੱਲ ਸਾਰੀ, ਫਿਰ ਆਪ ਵੀ ਅੰਦਰੇ ਚਲਿਆ ਗਿਆ। ਉਹਨੂੰ ਪਤਾ ਵੀ ਜਾ ਅੰਦਰੇ ਜਾ, ਆਪਣੇ ਨਾਮ ਤਾਂ ਮੇਰਾ ਬਚਣਾ ਹੀ ਬਚਣਾ, ਹੁਣ ਤਾਂ ਜੋ ਮੈਂ ਮਰਜ਼ੀ ਕਹਿੰਦਾ ਕਰਕੇ। ਜਿੰਨਾ ਚਿਰ ਦੋਏ ਨਾ ਸ਼ਾਮਲ ਹੋਣ, ਹਿਰਦੇ ਦਾ ਕਬਜ਼ਾ ਹੁੰਦਾ ਨੀ, ਹਿਰਦੇ ਪੂਰੇ ਤੇ ਕਬਜ਼ਾ ਨੀ ਹੁੰਦਾ। ਤਾਂ ਛਾਬੀ ਦੇ ਤੀ ਸਾਰੀ ਤੇ ਕਬਜ਼ਾ ਹੋ ਗਿਆ ਫਿਰ ਤਾਂ।
ਪੌੜੀ ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ ਸਵਾਦ ਆਇਆ ਤਿੰਨ ਹਰਜਨਾ ਚਖ ਸਾਧੀ ਡਿੱਠ।
ਹਰ ਨਾਮ ਮਿੱਠਾ ਹੈ, ਸਾਰੀਆਂ ਵਸਤਾਂ ਕੌੜੀਆਂ ਨੇ। ਕਾਲਾ ਬਗਾਲਾ ਕਹਿੰਦਾ ਪਤਾਸੇ ਮਿੱਠੇ ਨੇ, ਉਹਦਾ ਕਹਿੰਦਾ ਮਿੱਠੇ ਨੇ। ਗੁਰਬਾਣੀ ਕਹਿੰਦੀ ਸਭੇ ਵਸਤਾਂ ਕੌੜੀਆਂ, ਹਰ ਨਾਮ ਮਿੱਠਾ, ਕੱਲਾ ਨਾਮ ਮਿੱਠਾ। ਪਤਾਸੇ ਫਿਰ ਨੇ ਮਿੱਠੇ ਤੇ, ਗੁਰਬਾਣੀ ਤਾਂ ਮਿੱਠੇ ਮੰਨਦੀ ਨੀ ਉਹਨਾਂ ਨੂੰ, ਪਤਾਸੇ ਤਾਂ ਮਿੱਠੇ ਨੀ ਸੀਗੇ। ਇਹ ਜੇ ਵਿਦਵਾਨ ਤੇ ਮਿਸ਼ਨਰੀ ਇੰਨੇ ਕੁ ਜੋਗੇ ਹੀ ਤੇ, ਜਗ੍ਹਾ ਜਗ੍ਹਾ ਸਪਲਾਈ ਕਰ ਰਹੀ ਹੈ ਬਾਣੀ ਇਹਨਾਂ ਦੀ, ਇਹਨਾਂ ਨੂੰ ਪਤਾ ਹੋਸ਼ ਹੋਣ ਆਈ ਹੈ ਅਸਲ ਚ। ਕੀ ਪੜਾਉਂਦੇ ਰਹੇ ਹੋ, ਕੀ ਤੁਹਾਡੇ ਪੱਲੇ ਸੀ, ਕੀ ਪੱਲੇ ਹੈ ਤੁਹਾਡੇ, ਕੱਖ ਦਾ ਤੁਹਾਨੂੰ ਪਤਾ ਨੀ। ਉਲਟੀ ਪੜਾਈ ਜਾਂਦੇ ਹੋ, ਹੁਣ ਪਤਾ ਲੱਗੂ ਹੌਲੀ ਹੌਲੀ ਵੀ ਤੁਸੀਂ ਕੀ ਪੜਾਉਂਦੇ ਤੇ ਕਿੰਨੀ ਕੁ ਤੁਹਾਨੂੰ ਅਕਲ ਸੀ। ਹਾਂ, ਗਾਹਾਂ ਵਾਲਿਆਂ ਨੂੰ ਜੇ ਨਹੀਂ ਸੀ ਕੋਈ ਪਤਾ, ਤੁਹਾਡੇ ਨਾਲ ਵੀ ਗਾਹਾਂ ਨਿਲ ਤੇ, ਗਾਹਾਂ ਵਾਲੇ ਤੁਹਾਡੇ ਨਾਲ ਵੀ ਨਿਲ ਤੇ, ਚਲੋ ਇਹ ਬੋਲ ਲੈਂਦੇ ਹੋ। ਉਹ ਜਿਹੜੇ ਅਕਾਲ ਤਖ਼ਤ ਤੇ ਬੈਠੇ ਨੇ, ਹੁਣ ਬੈਠੇ ਨੇ, ਪਹਿਲਾਂ ਤੁਹਾਡੇ ਨਾਲ ਵੀ ਨਿਲ ਨੇ, ਇਹ ਗੱਲ ਤਾਂ ਚਲੋ ਬਣੀ ਜਾ ਸਕਦੀ। ਪਰਮੇਸ਼ਰ ਨੇ ਤਾਂ ਇਹ ਗੱਲ ਦੇਖਣੀ ਵੀ ਗਾਹਾਂ ਵਾਲੇ ਦਿਲ ਤੇ ਆ ਨਹੀਂ ਦਿਲ ਤੇ, ਤੁਸੀਂ ਕੀ ਸੀ, ਤੁਸੀਂ ਬਣ ਦੇ ਅਰਥ ਕੀ ਕੀਤੇ ਪਬਲਿਕ ਨੂੰ। ਉਹ ਅਕਾਲ ਤਖ਼ਤ ਤੇ ਨਹੀਂ ਬੈਠਾ, ਉਹ ਪਬਲਿਕ ਚ ਬੈਠਾ ਹੈ, ਵਿੱਚ ਸੰਤ ਹਰ ਪ੍ਰਭ ਬੱਸੇ ਜੀ। ਉਹ ਗੱਲ ਅਸੀਂ ਸੰਤ ਨਾਲ ਕਰ ਰਹੇ ਹਾਂ, ਗੱਲ ਅਕਾਲ ਤਖ਼ਤ ਨਾਲ ਥੋੜੀ ਕਰ ਰਹੇ ਹਾਂ। ਅਕਾਲ ਤਖ਼ਤ ਤਾਂ ਇਹਨਾਂ ਨੇ ਬਣਾਇਆ ਹੋਇਆ, ਜਿੱਥੇ ਹੋਰ ਬਣਾ ਲਓ, ਜਿੱਥੇ ਮਰਜ਼ੀ ਬਣਾ ਲਓ, ਤੁਸੀਂ ਖਾਲਸੇ ਦੀ ਮਰਜ਼ੀ ਹੈ। ਚਾਹੇ 100 ਅਕਾਲ ਤਖ਼ਤ ਬਣਾ ਲਵੇ, ਤਾਂ ਬਾਅਦ ਚ ਬਣਾਏ ਹੋਏ ਚੀਜ਼ ਨੇ। ਜੇ ਸਾਰੀ ਦੁਨੀਆ ਤੇ ਖਾਲਸੇ ਦਾ ਰਾਜ ਹੋ ਜਾਏ, ਅਕਾਲ ਤਖ਼ਤ ਇਹਨਾਂ ਨਾਲ ਸਰਜੂਗਾ। ਹਰ ਚੀਜ਼ ਵੱਧਦੀ ਹੈ, ਆਬਾਦੀ ਵੱਧਦੀ ਹੈ, ਸਿੱਖਾਂ ਦੀ ਤਾਦਾਦ ਵਧੂਗੀ, ਅਕਾਲ ਤਖ਼ਤ ਵੀ ਵਧਣਗੇ।
ਸਭੇ ਵਸਤੂ ਕੌੜੀਆਂ, ਸੱਚੇ ਨਾਮ ਮਿੱਠਾ।
ਇਹਦਾ ਨਾਮ ਮਿੱਠਾ ਸਿਰਫ ਉਹ, ਪਰ ਐਸਾ ਮਿੱਠਾ ਨਹੀਂ ਜਿਹੜਾ ਜੀਵ ਨੂੰ ਮਿੱਠਾ ਲੱਗੇ। ਗੱਲ ਤਾਂ ਇਹ, ਉਹ ਸੱਚ ਨੂੰ ਕੌੜਾ ਕਹਿੰਦੀ ਹੈ, ਦੁਨੀਆ ਵਾਸਤੇ ਸੱਚ ਕੌੜਾ, ਗੁਰਮੁਖ ਨੂੰ ਸੱਚ ਮਿੱਠਾ ਲੱਗਦਾ। ਜਿਹੜਾ ਬੋਲ ਰਿਹਾ ਹੈ, ਪੰਜਵ ਪਾਤਸ਼ਾਹ ਕਹਿ ਰਿਹਾ ਮਿੱਠਾ ਹੈ ਸੱਚ, ਸਭੇ ਵਸਤਾਂ ਕੌੜੀਆਂ, ਦੁਨੀਆ ਕਹਿ ਰਹੀ ਹੈ ਪਤਾਸੇ ਮਿੱਠੇ ਨੇ, ਉਹ ਕਹਿ ਰਿਹਾ ਵੀ ਸਭੇ ਵਸਤਾਂ ਕੌੜੀਆਂ ਨੇ। ਹੁਣ ਇੱਕ ਪਾਸੇ ਉਹ ਖੜਾ ਹੈ, ਇੱਕ ਪਾਸੇ ਸਾਰੀ ਦੁਨੀਆ ਖੜੀ ਹੈ। ਇਹਦਾ ਉਹ ਬੋਲੀ ਹੈ, ਇਹ ਬੋਲੀ ਦੇ ਟੱਪ ਕੇ ਅੰਤ ਸਾਰੀ। ਜਿਹਨੂੰ ਪੁੱਛੇ ਵੀ ਕਾਲਜਾਂ ਸਕੂਲਾਂ ਤੁਸੀਂ ਇਹ ਭਾਸ਼ਾ ਪੜ੍ਹੀ ਸੀ, ਜਾਂ ਤੁਸੀਂ ਕਾਲਜਾਂ ਸਕੂਲਾਂ 'ਚ ਭਾਸ਼ਾ ਹੀ ਨਹੀਂ ਪੜ੍ਹੀ, ਤੁਸੀਂ ਬੰਨ ਕੇ ਦਬਾਲੇ ਹੋਏ ਤਿਆਰ ਅਰਥ ਕਰਨ ਲੱਗ ਗਏ ਬਾਣੀ ਦੇ, ਆਪੇ ਵਿਦਵਾਨ ਬਣ ਕੇ ਤੇ ਚਿੱਤਰ ਤਾਂ ਫਿਰ ਖਾਣਾ ਹੀ ਸੀ, ਬੇਇੱਜ਼ਤੀ ਤਾਂ ਕਰਾਉਣੀ ਸੀ।
ਸਵਾਦ ਆਇਆ ਤਿੰਨ ਹਰ ਜਨਾ ਚੱਕ ਸਾਧੀ ਦਿੱਤਾ,
ਇਹਨਾਂ ਨੇ ਚੱਕ ਕੇ ਦਿੱਤਾ ਨਾ ਹਰ ਜਨਾ ਨੇ, ਉਹਨਾਂ ਨੂੰ ਇਹ ਸਵਾਦ ਆਇਆ ਵੀ ਹਾਂ ਵਾਕਿਆ ਹੀ ਬਿੱਠਾ ਉਹ ਪੌੜੀ।
ਠੀਕ ਹੈ,
ਸਵਾਦ ਆਇਆ ਤਿੰਨ ਹਰ ਜਨਾ ਉਹਨਾਂ ਨੂੰ ਆਇਆ ਚੱਕ ਸਾਧੀ, ਇਹਨਾਂ ਨੇ ਉਹਦਾ ਸਵਾਦ ਚੱਕਿਆ ਸੱਚ ਦਾ ਅਰ ਝੂਠ ਦਾ, ਝੂਠ ਦੇ ਸਵਾਦ ਦਾ ਪਤਾ ਇੱਥੇ ਰਹਿੰਦਾ ਫਿਰ ਜਮ ਦੇ ਜਾਲ 'ਚ ਫਸਿਆ, ਤਾਂ ਕੌੜਾ ਤੇ ਕੌੜਾ ਤਾਂ ਜਮਣ ਮੰਨ ਕੇ ਨਿਕਲ ਨਹੀਂ ਰਹਿੰਦਾ, ਭਾਵਸਾ ਕਰਕੇ ਰੱਖਦਾ ਤਾਂ ਕੌੜਾ, ਉਹ ਬਾਹਰ ਕੱਢ ਦਿੰਦਾ ਤਾਂ ਮਿੱਠਾ, ਔਰ ਮਿੱਠਾ ਕੌੜਾ ਜੀਵ ਨੂੰ ਲੱਗਦਾ।
ਠੀਕ ਹੈ ਜੀ, ਚੱਕ ਸਾਧੀ ਡਿੱਠਾ ਸਾਧਾਂ ਦੇ ਨਾਲ ਹੈ ਕਿ ਇਹਦਾ ਕੋਈ ਹੋਰ ਭਾਵ ਹੈ ਜੀ? ਚੱਕ ਸਾਧੀ ਡਿੱਠਾ ਪੜਨਾ,
ਸਾਧੀ ਹੀ ਸਾਧਾਂ ਨੇ ਸਾਧਾ ਨਹੀਂ ਹੈ।
ਠੀਕ ਹੈ ਜੀ, ਸਾਧਾਂ ਨੇ ਇਹਨੂੰ ਇਹ ਦੱਸਿਆ ਹੈ ਵੀ ਇਹ ਮਿੱਠਾ ਹੁੰਦਾ,
ਸਦੇ ਹੋਏ ਜਿਹੜੇ ਨੇ ਮਨ ਸਦੇ ਆਣ ਦੇ ਦੱਸਿਆ।
ਠੀਕ ਹੈ ਜੀ, ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉੱਠਾ,
ਪਾਰ ਬ੍ਰਹਮ ਜਿਸ ਲਿਖਿਆ ਜਿਹਦੇ ਤੇ ਪਾਰ ਬ੍ਰਹਮ ਨੇ ਆਪਣੇ ਹੀ ਹੁਕਮ ਹੱਥ ਨਾਲ ਆਪਣੇ ਹੱਥ ਨਾਲ ਕਲਮ ਕੀ ਹੈ ਹੁਕਮ ਹੱਥ, ਆਪਣੇ ਹੱਥ ਦੀ ਉਂਗਲੀ ਨਾਲ ਲਿਖ ਦਿੱਤਾ ਉਹਦੇ ਹਿਰਦੇ ਚ ਕਾਲ ਕਲਮ ਹੁਕਮ ਹੱਥ, ਕਹੋ ਕੌਣ ਮੇਟ ਸਕਦਾ, ਉੱਥੇ ਉਹ ਲਿਖਿਆ ਅੰਦਰ ਉਹ ਇਸ਼ਾਰਾ ਹੀ ਦਿੱਤਾ।
ਠੀਕ ਹੈ ਜੀ, ਮਨ ਤਿਸੈ
ਉੱਠਾ, ਉੱਥੇ ਤਾਂ ਪਤਾ ਲੱਗਿਆ ਉਹਨੂੰ, ਐਵੇਂ ਲੱਗ ਗਿਆ ਪਤਾ, ਸੁਣੇ ਸੁਣਾਏ ਤੇ ਨਹੀਂ ਇਹਨਾਂ ਗੱਲਾਂ ਦਾ ਪਤਾ ਲੱਗਦਾ, ਸਾਰੀ ਦੁਨੀਆਂ ਨੂੰ ਕਹੀ ਜਾਓ ਅੰਮ੍ਰਿਤ ਕੌੜਾ ਅੰਮ੍ਰਿਤ ਮਿੱਠਾ, ਵੇਖਿਆ ਕੌੜੀ ਹੈ ਦੇਖਾਂ ਭਲਾ ਕਿੰਨਿਆਂ ਕਰੂ ਕਿੰਨੇ ਕੁ ਮੰਨ ਲੈਣਗੇ ਕੌੜਾ, ਪਤਾ ਸਭ ਨੂੰ ਫਿਰ ਪਾ ਦੇ ਵੀ ਕੌੜਾ ਲੱਗਦਾ, ਜਾਣਗੇ ਨਹੀਂ ਆ ਰਿਹਾ ਤਾਂ ਮਿੱਠਾ ਲੱਗਦਾ, ਐ ਨਹੀਂ ਲੱਗਦਾ ਇਹ ਤਾਂ ਪਾਰ ਬ੍ਰਹਮ ਜਦ ਉੱਠਾ ਸਪਰਸ਼ ਕਰਦਾ ਨਾ, ਸਪਰਸ਼ ਕਰਦਾ ਹਿਰਦੇ ਨੂੰ ਪਰਸਦਾ ਦਰਸ਼ਨ ਪਰਸੀਏ ਗੁਰੂ ਕੇ, ਤਾਂ ਮਿੱਠਾ ਕੌੜੇ ਦਾ ਪਤਾ ਲੱਗਦਾ, ਉਹ ਤੋਂ ਪਹਿਲਾਂ ਨਹੀਂ ਲੱਗਦਾ ਬਿਲਕੁਲ ਵੀ, ਉਹ ਤੋਂ ਪਹਿਲਾਂ ਤਾਂ ਸੁਣੀਆਂ ਸੁਣੀਆਂ ਗੱਲਾਂ ਨੇ, ਜਾ ਦਰਸ਼ਨ ਹੋਇਆ, ਦਰਸ਼ਨ ਕਿਵੇਂ ਹੋਇਆ, ਪਰਸਨ ਨਾਲ ਹੋਇਆ, ਸਪਰਸ਼ ਹੋਇਆ ਹੱਥ ਦਾ ਉਹਦਾ, ਪਰਸ ਹੋਇਆ ਸਵਾਦ ਬਦਲ ਗਿਆ, ਉਹ ਪਰਸਨਲ ਸਵਾਦ ਬਦਲਿਆ ਜਦੋਂ ਆਇਆ ਹਿਰਦੇ ਨੂੰ, ਹੁਣ ਦੱਸ।
ਠੀਕ ਹੈ ਜੀ,
ਦਰਸ਼ਨ ਪਰਸਨ ਸਰਸਨ ਸਰਸਨ ਰਸ ਆਇਆ, ਫਿਰ ਰਸ ਸਰਸਨ ਫਿਰ ਰਸ ਬਦਲਿਆ, ਦਰਸ਼ਨ ਦੇ ਬਾਅਦ ਪਰਸਨ ਆਇਆ, ਦਰਸ਼ਨ ਨਾਲ ਤਾਂ ਮੂਹਰੇ ਪ੍ਰਗਟ ਹੋਇਆ, ਖੜ ਗਿਆ ਮੂਹਰੇ ਆ ਕੇ, ਹਾਂ ਬਈ ਦੱਸ ਕਹਿੰਦਾ ਜੀ ਅਜੇ ਤੱਕ ਤਾਂ ਮਿੱਠਾ ਹੀ ਲੱਗਦਾ ਪਤਾ ਸਾ, ਤੇ ਜੀਵ ਨੂੰ ਹੱਥ ਲਾਤਾ ਹੁਣ ਦੱਸ, ਕਹਿੰਦਾ ਹੁਣ ਨਹੀਂ ਲੱਗਦਾ ਮਿੱਠਾ, ਰਸ ਬਦਲ ਗਿਆ ਉਹਦਾ।
ਹਾਂਜੀ, ਇੱਕ ਨਿਰੰਜਨ ਰਵ ਰਿਹਾ ਭਉ ਦੂਆ ਕੁੱਠਾ,
ਇੱਕ ਨਿਰੰਜਨ ਰਵ ਰਿਹਾ, ਇੱਕੋ ਨਿਰੰਜਨ ਹੈ ਸਾਰਿਆਂ ਚ ਰਵ ਰਿਹਾ, ਮਾਇਆ ਤੋਂ ਰਹਿਤ ਹੈ ਜਿਹੜਾ ਨਿਰੰਜਨ ਹੈ, ਇੱਕ ਨਿਰੰਜਨ ਰਵ ਰਿਹਾ
ਭਉ ਦੂਆ ਕੁੱਠਾ,
ਦੂਜਾ ਜਿਹੜਾ ਭਾਉ ਸੀ ਨਾ ਮਾਇਆ ਦੀ ਭੁੱਖ,
ਹਾਂਜੀ
ਦੂਜਾ ਭਾਉ ਮਾਇਆ ਦੀ ਉਹ ਕੁੱਠਾ, ਕੁੱਠਾ ਹੁੰਦਾ ਹਲਾਲ ਹੌਲੀ 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 ਹਲਾਲ ਕਰ ਦੇਣਾ, ਇੱਕਦਮ ਝਟਕੇ ਨਾਲ ਨਹੀਂ ਜਾਂਦਾ ਇਹ ਹਲਾਲ ਕਰੇ ਤੇ ਹੀ ਜਾਂਦਾ, ਇਹ ਦੂਜਾ ਭਾਉ ਹੈ ਕੁੱਠਾ ਹਲਾਲ ਥੋੜਾ ਥੋੜਾ ਛੱਡੀਦਾ, ਯਾਨੀ ਬੁਰਾਈ ਥੋੜੀ ਥੋੜੀ ਕਰਕੇ ਛੱਡ ਸਕਦੇ ਆ, ਇੱਕਦਮ ਮੁਸ਼ਕਲ ਇੱਕਦਮ ਝਟਕੇ ਰਾਣੀ ਛੁੱਟਦੀ ਹੈ, ਬੁਰਾਈ ਜਿਹੜੀ ਛੱਡਣੀ ਹੈ ਮਨ ਜਿਹੜਾ ਮੰਨਦਾ ਨਾ, ਉਹ ਹੌਲੀ ਹੌਲੀ ਮਨ ਹਲਾਲੇ ਹੁੰਦਾ ਹੁੰਦਾ ਹਲਾਲੇ ਕਰੀਦਾ ਮਨ ਨੂੰ, ਕੁੱਠਾ ਹੋਵੇ ਫੇਖ ਲੋ ਲੱਭ ਨਕੱਥਾ ਫੇਖ, ਇਹ ਮਨ ਹਲਾਲੇ ਕਰੀਦਾ, ਸਰੀਰ ਜਿਹੜਾ ਹੈਗਾ ਨਾ ਇਹਦਾ ਝਟਕਾ ਕਰੀਦਾ ਹਲਾਲ ਕਰੀਦਾ, ਉਹ ਦਫਾ ਹੋਣਾ ਸਰੀਰ ਦਾ ਹਲਾਲ, ਸਰੀਰ ਨੂੰ ਹਲਾਲ ਕਰਨਾ ਕੇ ਬਾਹਰ ਲੈ ਨੂੰ ਮਨ ਨੂੰ ਛੇੜਿਆ ਹੀ ਨਹੀਂ, ਮੁਸਲਮਾਨਾਂ ਨੇ ਮਨ ਨੂੰ ਛੇੜਿਆ ਹੀ ਨਹੀਂ, ਜਿਹੜਾ ਹਲਾਲ ਕਰਨਾ ਦੀ ਉਹਨੂੰ ਕੀਤਾ ਨਹੀਂ ਹੈ, ਉਹਦੇ ਕੋਲ ਕਰਨ ਲੱਗ ਗਏ, ਚਲ ਹੁਣ ਮੰਨ ਲੈਣਗੇ ਕਹਿ ਦਾਂਗੇ ਹੁਣ ਆਪਣੇ ਨਾਲ ਨੇੜੇ ਆ ਗਏ, ਉਹ ਕਹਿੰਦੇ ਸਾਨੂੰ ਵੀ ਦੱਸਿਆ ਕਰੋ ਕੁਛ, ਮੈਂ ਵੀ ਤੁਸੀਂ ਪੁੱਛ ਲਓ।
ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁਠ,
ਨਾਨਕ ਤਾਂ ਦੋਵੇਂ ਹੱਥ ਜੋੜ ਕੇ ਹਰ ਤੋਂ ਮੰਗਦਾ ਪ੍ਰਭ ਦੇਵੇ
ਤੁਠ,
ਪ੍ਰਭ ਜਾ ਦਿੰਦਾ ਨਾ ਫਿਰ ਤੁਠ ਕੇ ਹੀ ਦਿੰਦਾ, ਪ੍ਰਭ ਦੇਵੇ ਤੁਠਾ, ਪ੍ਰਭ ਜਾ ਦਿੰਦਾ ਫਿਰ ਖੁਸ਼ ਹੋ ਕੇ ਹੀ ਦਿੰਦਾ, ਫਿਰ ਤਾਂ ਢੇਰੀ ਉਹ ਕਰ ਦਿੰਦਾ ਬਲਟਾ ਜਿਹਾ, ਉਕਲਾ ਆ ਜਾਈ ਢੇਰੀ ਕਰ ਦਿੰਦਾ ਲੈ ਲੈ ਕਿੰਨਾ ਕੁ ਲੈਣਾ। ਜੀ
ਠੀਕ ਹੈ ਜੀ। ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ।